ਤੀਜੀ ਮੁਹੱਲਾ ਚੌਥਾ ਪਰਾਗ ਗੁਜਰੀ ਮੁਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਗੁਰੂ ਮਹਾਰਾਜ ਦੀ ਜੋ ਪੋਥੀ ਪਰਮੇਸ਼ਰ ਕਾ ਥਾਨ ਹੈ ਉੱਥੋਂ ਰਾਗਾਂ ਤੋਂ ਪਹਿਲਾਂ ਇਹ ਸ਼ਬਦ ਲਿਖੇ ਨੇ, ਚੰਦ ਕੁ ਚੁਣ ਕੇ ਕੱਢੇ ਨੇ। ਇਹਦੇ 'ਚ ਮਹੱਲੇ ਚੌਥੇ ਦਾ ਸ਼ਬਦ ਹੈ, ਇਹ ਹੈ ਸ਼ੁਰੂ ਹੁੰਦਾ ਹੈ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਹੈ ਕਿ ਕਰੂੰ ਹੈ। ਰੋਜ਼ ਅਸੀਂ ਇਹ ਪੜ੍ਹਦੇ ਹਾਂ ਸ਼ਬਦ, ਬਿਨੋ ਕਰੋ ਗੁਰ ਪਾਸ ਹੈ ਕਿ ਬਿਨੋ ਕਰੂੰ ਹੈ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਈਏ, ਇਹ ਸ਼ਬਦ ਅੰਦਰੋਂ ਲਿਆ ਹੈ। ਜਿਹੜਾ ਅੰਦਰ ਸ਼ਬਦ ਹੈ ਪੋਥੀ ਦਾ ਰਾਗ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਜਿੱਥੇ, ਉੱਥੋਂ ਕੱਢ ਕੇ ਸ਼ਬਦ ਪਹਿਲਾਂ ਪਾਤਾ ਹੈ। ਇਸ ਸ਼ਬਦ ਦੇ ਵਿੱਚ ਪਹਿਲੀ ਲਾਈਨ ਜਿੱਥੇ ਉਹ ਹੈ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹੈ, ਉੱਥੇ ਆ ਹਾਂ ਬਿਨੋ ਕਰੋ ਗੁਰ ਪਾਸ ਹੈ। ਹਾਂ ਦਾ ਲਫ਼ਜ਼ ਪਹਿਲਾਂ ਇੱਥੇ ਨਹੀਂ ਹੈ, ਇਸ ਕਰਕੇ ਜੇ ਖੋਜੀਏ ਤੇ ਸਾਨੂੰ ਇਹਦੇ ਪ੍ਰੋਨਾਂਸੀਏਸ਼ਨ ਦਾ ਪਤਾ ਲੱਗ ਸਕਦਾ। ਅੰਦਰ ਹਾਂ ਹੈ, ਹਾਂ ਮੈਨੇ ਮੈਂ, ਮਹੱਲਾ ਚੌਥਾ ਕਹਿੰਦਾ ਮੈਂ ਉਸ ਹਰ ਜਨ ਸਤਿਗੁਰ ਸਤਿਪੁਰਖਾ ਜੋ ਗੁਰੂ ਨਾਨਕ ਹੈ, ਸ਼ਬਦ ਅਖੁੱਟ ਬਾਬਾ ਨਾਨਕਾ, ਉਹਦੇ ਅੱਗੇ ਮੈਂ ਬੇਨਤੀ ਕਰ ਰਿਹਾ। ਬਿਨੋ ਬਿਨੋ ਕਰੋ ਨਹੀਂ ਇਹਨੂੰ ਕਹਿਣਾ, ਇਹਨੂੰ ਕਹਿਣਾ ਬਿਨੋ ਕਰੂੰ, ਕਿਉਂ ਅੱਗੇ ਆ ਹਮ ਕੀੜੇ ਕਿਰਮ ਸਤਿਗੁਰ ਸਰਣਾਏ। ਇੱਕ ਕੀੜੇ ਹੁੰਦੇ, ਇੱਕ ਕਿਰਮ ਹੁੰਦੇ ਜਿਹੜੇ ਮਾਈਕਰੋਸਕੋਪ ਨਾਲ ਦੇਖੇ ਜਾਂਦੇ, ਇੰਨੇ ਬਰੀਕ ਕੀੜਾ, ਮੈਂ ਇੰਨਾ ਨਿੱਕਾ ਜਿਹਾ ਕੀੜਾ। ਇਸ ਕਰਕੇ ਬਿਨੋ ਕਰੂੰ ਪੜ੍ਹਨਾ ਹੈ। ਸ਼ਬਦ ਦੇ ਗਾਉਣਾ ਪ੍ਰਧਾਨ ਨਹੀਂ ਹੈ, ਜਿੰਨਾ ਸ਼ਬਦ ਦਾ ਸਿੱਖਣਾ ਹੈ। ਸਿੱਖੋ ਸ਼ਬਦ ਪਿਆਰਿਓ, ਜਿੱਦਾਂ ਮਹਾਰਾਜ ਨਾ ਇਹਨੂੰ ਬੁੱਝਣਾ ਹੈ ਵੀ ਸਮਝੇ ਸੂਝੇ ਪੜ੍ਹ ਪੜ੍ਹ ਬੁੱਝੇ ਤਾਂ ਸ਼ਬਦ ਦੇ ਭੇਦ ਦਾ ਪਤਾ ਲੱਗੇ। ਗਾਉਣ 'ਚ ਕੋਈ ਮਹੱਤਵ ਨਹੀਂ ਹੈ, ਸ਼ਬਦ ਨੂੰ ਸਮਝ ਕੇ ਉਹਦੀ ਕਮਾਈ ਕਰਨ 'ਚ ਸਾਰੀ ਚੀਜ਼ ਮਿਲਣੀ ਹੈ। ਇਸ ਕਰਕੇ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਅਤੇ ਰਹਾਉ ਦੀ ਤੁਕ 'ਚ ਜਾ ਕੇ ਇਹਨੇ ਸਮਾਉਣਾ। ਇਸ ਕਰਕੇ ਜਿੱਦਾਂ ਸ਼ਬਦ ਲਿਖਿਆ ਸੀ ਉੱਦਾਂ ਹੀ ਗਾਉਣਾ ਹੈ। ਇਹ ਨਹੀਂ ਵੀ ਰਹਾਉ ਦੀ ਤੁਕ ਪਹਿਲਾਂ ਗਾ ਲਈਏ, ਨਹੀਂ, ਜੇ ਉਹ ਰਹਾਉ ਦੀ ਤੁਕ ਪਹਿਲਾਂ ਤਾਂ ਪਹਿਲਾਂ ਗਾ ਅੱਗੇ ਜਾ ਕੇ। ਇਸ ਕਰਕੇ ਇਹਦਾ ਜੋ ਪ੍ਰੋਨਾਂਸੀਏਸ਼ਨ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਸ਼ਬਦ ਨਿੱਤ ਦਾ ਸ਼ਬਦ ਹੈ। ਇੱਕ ਸ਼ਬਦ ਹੋਰ ਅੱਜ ਨਿੱਤ ਦਾ ਲਾਂਗੇ, ਗਗਨ ਮੈਂ ਥਾਲ, ਦੋ ਸ਼ਬਦ ਹੈ ਅਤੇ ਦੋ ਹੋਰ ਸ਼ਬਦ ਲੈ ਕੇ ਅਸੀਂ ਅੱਜ ਦੀ ਸ਼ਬਦ ਚੌਂਕੀ 'ਚ ਅਸੀਂ ਸ਼ਬਦ ਨਖੇੜਾਂਗੇ। ਇਹ ਗਾਉਣਾ ਨਹੀਂ ਹੈ, ਕੀਰਤਨ ਨਹੀਂ ਹੈ, ਕੁਛ ਨਹੀਂ ਹੈ, ਇਹ ਸ਼ਬਦ ਚੌਂਕੀ ਹੈ, ਅਸੀਂ ਸ਼ਬਦ ਨਾਲ ਜੁੜਨਾ। ਇਸ ਕਰਕੇ ਸਾਨੂੰ ਸੂਝ ਹੋਣੀ ਚਾਹੀਦੀ ਵੀ ਬਿਨੋ ਕਰੋ ਹੈ ਕਿ ਬਿਨੋ ਕਰੂੰ ਹੈ, ਔਰ ਅੰਦਰ ਜਿਹੜਾ ਸ਼ਬਦ ਹੈ ਇੱਥੇ ਇਹ ਸ਼ਬਦ ਔਰ ਉਸ 'ਚ ਕੀ ਫਰਕ ਨੇ। ਇਹਦੇ 'ਚ ਫਰਕ ਆ ਉੱਥੇ ਹਾਂ ਹੈ, ਜਿੱਥੇ ਸਪਸ਼ਟ ਜ਼ਾਹਰ ਹੋ ਗਿਆ ਵੀ ਮੈਂ ਬੇਨਤੀ ਕਰ ਰਹੀ। ਇਸ ਕਰਕੇ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਸੱਸੇ ਨੂੰ ਸਿਹਾਰੀ ਹੈ, ਪਾਸ ਨਹੀਂ ਹੈ, ਇਹਨੂੰ ਪਾਸ ਹੀ ਪੜ੍ਹਨਾ ਹੈ। ਪਾਸ ਹੀ ਇੱਥੇ ਸਿਹਾਰੀ ਦਾ ਮਤਲਬ ਹੈ ਇਜ਼, ਮੈਂ ਬੇਨਤੀ ਕਰਦਾ ਹਾਂ। ਅਸੀਂ ਪੜ੍ਹ ਜਾਂਦੇ ਬਿਨੋ ਕਰੋ ਗੁਰਪਾਸ, ਹੁਕਮਨ ਨਹੀਂ ਹੈ, ਹਾਂ ਇੱਥੇ ਨਹੀਂ ਲਿਖਿਆ ਲੇਕਿਨ ਇਹਦਾ ਅੰਡਰਸਟੂਡ ਹੈ ਵੀ ਅੰਦਰ ਲਿਖਿਆ ਤੇ ਇੱਥੇ ਇਹਦਾ ਭਾਵ ਅਰਥ ਇਹੋ ਹੋਣਾ ਹੈ। ਜਿਸ ਤਰ੍ਹਾਂ ਦਾ ਸ਼ਬਦ ਹੈ ਉਹਨੂੰ ਗਾਉਣ ਲੱਗੇ ਉਹਦੇ ਭਾਵਾਂ ਦੇ ਦੇਸ਼ 'ਚ ਖੇਡਣਾ ਹੈ ਵੀ ਮਹਾਰਾਜ ਦਾ ਸ਼ਬਦ ਜਿੰਨਾ ਕੁ ਵੀ ਸਮਝ ਆਵੇ। ਹਰ ਕੇ ਜਨ ਸਤ ਗੁਰ ਸਤ ਗੁਰਖਾ ਹਰ ਕੇ ਜਨ ਸਤ ਗੁਰ ਸਤ ਗੁਰਖਾ। ਸਾਰੀ ਬਾਣੀ 'ਚ ਹਰ ਜਨ ਜਾਂ ਜਨ ਨਾਨਕ ਉਹ ਗੁਰੂ ਨਾਨਕ ਨੂੰ ਹੀ ਕਿਹਾ ਹੈ। ਮਹੱਲਾ ਚੌਥਾ ਹੈ, ਮਹਾਰਾਜ ਦੀ ਦੇਹ ਤੇ ਸਮਾ ਚੁੱਕੀ ਹੈ। ਜੇ ਅਸੀਂ ਕਹਿ ਦਈਏ ਜੀ ਵੀ ਸਾਡਾ ਤੇ ਗੁਰੂ ਨਾਨਕ ਹੁਣ ਹੈ ਨਹੀਂ, ਕਿਸ ਤਰ੍ਹਾਂ ਉਹ ਮਹੱਲੇ ਚੌਥੇ ਕਿੰਨੇ ਸਾਲਾਂ ਬਾਅਦ ਮਹੱਲੇ ਚੌਥੇ ਦਾ ਸ਼ਬਦ ਉਹਨੂੰ ਜਿੰਦਾ ਮੰਨ ਰਿਹਾ ਹੈ ਵੀ ਉਹ ਸ਼ਬਦ ਅਖੁੱਟ ਹੈ, ਬਾਬਾ ਨਾਨਕ ਹੈ। ਮੈਂ ਉਹਦੇ ਅੱਗੇ ਬੇਨਤੀ ਕਰ ਰਿਹਾ ਹਰ ਕੇ ਕਿਰਮ ਨਾਲ ਲਿਖਿਆ ਹੈ। ਇੱਕ ਤੇ ਕੀੜਾ ਹੁੰਦਾ, ਇੱਕ ਬਹੁਤ ਬਰੀਕ ਕਿਰਮ ਹੁੰਦਾ ਜਿਹੜਾ ਮਾਈਕਰੋਸਕੋਪ ਖੁਰਦਬੀਨ ਨਾਲ ਦੇਖਿਆ ਜਾਂਦਾ, ਨਜ਼ਰ ਨਹੀਂ ਆਉਂਦਾ। ਮਹੱਲਾ ਚੌਥਾ ਇੰਨੀ ਗਰੀਬੀ ਚ ਚਲੇ ਗਏ ਨੇ, ਕਹਿੰਦੇ ਮੈਂ ਤੇ ਕੀੜਾ ਵੀ ਨਹੀਂ ਬਲਕਿ ਕਿਰਮ ਹੈ। ਹਮ ਸਤਿਗੁਰ ਦੀ ਸੁਣਾਈ ਚ ਕੀ ਮੰਗ ਰਹੇ ਨੇ? ਕੋਈ ਦੁਨੀਆਂ ਦੀ ਚੀਜ਼ ਮੰਗ ਰਹੇ ਨੇ? ਨਹੀਂ, ਕਰ ਦਇਆ ਨਾਮ ਹਰ ਕੇ ਜਨ ਸਤ ਗੁਰ ਸਤ ਪੁਰਖਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਪਾਸੇ। ਹੁਣ ਬਿਨੋ ਵੀ ਕੀ ਬੇਨਤੀ, ਕੋਈ ਅਰਦਾਸ ਕਰਦਾ ਵੀ ਮੈਂ ਪ੍ਰਿਥਮ ਭਗਵਤੀ ਸਿਮਰ ਕੇ ਗੁਰ ਬਿਨੋ ਕੀ ਹੋਈ? ਬਿਨੋ ਹੈ ਜਿਹੜਾ ਸ਼ਬਦ ਜਪਣਾ ਹੈ ਉਹਨੂੰ ਬੇਨਤੀ ਰੂਪ ਹੋ ਕੇ ਜਪਣਾ ਹੈ। ਜੋ ਜੋ ਸ਼ਬਦ ਦੇ ਉਹ ਅੱਖਰ ਕਹਿਣੇ ਹੈ ਉਹ ਬੇਨਤੀ ਅਰਦਾਸ ਵਾਂਗੂ ਕਹਿਣੇ, ਇਹਨੂੰ ਬਿਨੋ ਕਿਹਾ ਹੈ। ਕਰੋ ਬੇਨੰਤੀ ਆ, ਇੱਕ ਬੇਨੰਤੀ ਆ, ਜਿੱਥੇ ਵੀ ਬਿਨੋ ਬੇਨੰਤੀ ਆਇਆ ਅਰਦਾਸ ਆਇਆ ਹੈ ਉਹਦਾ ਮਤਲਬ ਜਿਹੜਾ ਨਾਮ ਜਪਣਾ ਅਰਦਾਸ ਰੂਪ ਹੋ ਕੇ ਜਪਣਾ, ਹੋਰ ਕੋਈ ਇਹ ਅਰਦਾਸ ਨਹੀਂ ਕਰਨੀ ਲੱਭ ਜਾਂਦੀ। ਨਾਮ ਜਪਣਾ ਹੀ ਇਟ ਸੈਲਫ ਅਰਦਾਸ ਹੈ। ਹਰ ਅੱਗੇ ਰਹਾਉ ਦੀ ਤੁਕ ਆਉਣੀ ਹੈ, ਇਹਨਾਂ ਦੋਵਾਂ ਤੁਕਾਂ ਦੀ ਬੇਨਤੀ ਨਾਲ ਵਿੱਚ ਸਮਾ ਜਾਣਾ। ਗੁਰਦੇਵ ਕੀ ਕਰਦਾ? ਮੇਰੇ ਗੁਰਮਤ हर कीरत की होई गाना बजाना आम कीरत दा मतलब एहो ले दंदे है कीर्तन करना जी गाना बजाना पर महाराज दी बाणी कहंदी हर कीरत उत्तम नाम है विच कलयुग करनी सार मत गुरमत कीरत पाई है हर नामा हर उरे हार ਜਿਹੜੀ ਗੁਰੂ ਦੀ ਮਤ ਨਾਲ ਕੀਰਤ ਆਉਣੀ ਹੈ ਉਹ ਜਿਹੜਾ ਚਾਰ ਅੱਖਰ ਦਾ ਸ਼ਬਦ ਅਸੀਂ ਜਪ ਰਹੇ ਹਾਂ ਉਹ ਹਾਰ ਵਾਂਗੂ ਗਲ ਚ ਫਿਰਨ ਲੱਗ ਪੈਣਾ ਬਾਣੀ ਕਹਿੰਦੀ ਹਰ ਨਾਮਾ ਹਾਰ ਉਰੇ ਉਰੇ ਕਹਿੰਦੇ ਅੰਦਰ ਹਿਰਦੇ ਦੇ ਵਿੱਚ ਹਾਰ ਬਣ ਜਾਣਾ ਔਰ ਇਸੇ ਕੀਰਤ ਦਾ ਲਫ਼ਜ਼ ਦੀ ਡੈਫੀਨੇਸ਼ਨ ਹੈ ਜਿਹੜੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਚੱਲੂਗੀ ਔਰ ਕੀਰਤ ਇਹ ਗਾਉਣਾ ਵਜਾਉਣਾ ਨਹੀਂ ਹੈ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰ ਉਰੇ ਹਾਰ ਬਿਨ ਨਾਵੇਂ ਜੇ ਕਰਮ ਕਮਾਵਣੇ ਮਲ ਮਤਲਬ ਹੋਮੇ ਹੋਏ ਖੁਆਰ ਜੋ ਹਸਤੀ ਮਲ ਨਵਾਲੀਏ ਫੀਫਰ ਮੁੜ ਪਾਵੇ ਛਾਰ ਜਿੱਦਾਂ ਹਾਥੀ ਨੂੰ ਨੜਾ ਦਿਓ ਪਾਣੀ 'ਚ ਕਾਨੜੇ ਦੀ ਵਾਰ 'ਚ ਮਹੱਲਾ ਚੌਥਾ ਕਹਿ ਰਿਹਾ ਹਾਥੀ ਨੂੰ ਨੜਾਓ ਪਾਣੀ 'ਚ ਉਹ ਬਾਹਰ ਆਣ ਕੇ ਫਿਰ ਸੁੰਡਣ ਆਪਣੇ ਉੱਤੇ ਮਿੱਟੀ ਸੁੱਟ ਲਊ ਸਿੱਖੀ 'ਚ ਜੋ ਮਰਜ਼ੀ ਕੰਮ ਕਰ ਲਓ ਹੋਰ ਨਾਮ ਜਪਣ ਤੋਂ ਬਗੈਰ ਉਹ ਤੁਹਾਡੇ 'ਤੇ ਖੇਹ ਪੈਣੀ ਹੋਮੇ ਦੀ ਮੈਲ ਲੱਗਣੀ ਇਸ ਕਰਕੇ ਬਿਨ ਨਾਵੇਂ ਜੇ ਕਰਮ ਕਮਾਵਣੇ ਅਤੇ ਉਹ ਮੈਲ ਲੱਗੇਗੀ ਅਸਲ ਕੀ ਆ ਕਰਮ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਏ ਇੱਥੇ ਕੀਰਤ ਦੀ ਡੈਫੀਨੇਸ਼ਨ ਆ ਗਈ ਹਰ ਨਾਮਾ ਹਰ ਉਰੇ ਹਾਰ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਢ ਗਹਿਨ ਗਨਈਆ ਇੱਕ ਹਾਰ ਵਾਂਗੂ ਇਹ ਚਾਰੇ ਅੱਖਰ ਜੋ ਪੰਜ ਪਿਆਰੇ ਦਰੜਾਉਂਦੇ ਨੇ ਫਤਿਹ ਦੀ ਸ਼ਕਲ 'ਚ ਉਹ ਜੋ ਸਾਡਾ ਗੁਰਮੰਤਰ ਹੈ ਸ਼ਬਦ ਹੈ ਬਚਨ ਹੈ ਨਾਮ ਹੈ ਉਹ ਗੁਰਮਤ ਜਿਹੜਾ ਨਾਮ ਹੈ ਉਹ ਹਰ ਕੀਰਤ ਹਵਰੀ ਰਹਿ ਰਾਸ ਹੋਰੀ ਰਹਿ ਰਾਸ ਇਹ ਨਹੀਂ ਵੀ ਜਿਹੜੀ ਅਸੀਂ ਰਹਿ ਰਾਸ ਕਰਦੇ ਰਹਾਓ ਦੀ ਤੁਕ ਹੈ ਮਹੱਲੇ ਚੌਥੀ ਦੀ ਰਾਸ ਕੀ ਸੀ ਉਹਦੇ ਅੰਦਰ ਗਲ ਦੇ ਵਿੱਚ ਇਹ ਚਾਰੇ ਅੱਖਰ ਆਪੇ ਚੱਲਦੇ ਸੀ ਉੱਤਮ ਨਾਮ ਹੈ ਹਰ ਨਾਮਾ ਹਰ ਉਰੇ ਹਾਰ ਉਰੇ ਕਹਿੰਦੇ ਹਿਰਦੇ 'ਚ ਹਾਰ ਹਿਰਦੇ ਫੇਰ ਚੱਲੇ ਤੁਧ ਨਾਲੀ ਇਸ ਕਰਕੇ ਜਦੋਂ ਇਹ ਸ਼ਬਦ ਦੀ ਕਮਾਈ ਨਾਲ ਇਹ ਚਾਰੇ ਅੱਖਰ ਅੰਦਰ ਆਪਣੇ ਹਾਰ ਵਾਂਗੂ ਗਲ 'ਚ ਪੈ ਜਾਂਦੇ ਉਹਨੂੰ ਕੀਰਤ ਕਹਿੰਦੇ ਇੱਥੋਂ ਘੱਟ ਕੋਈ ਕੀਰਤ ਹੈ ਹੀ ਨਹੀਂ ਜਿਹੜੀ ਬਾਹਰਲੀ ਹੈ ਕੀਰਤ ਇਸੇ ਕੀਰਤ ਤੋਂ ਹੀ ਕੀਰਤਨ ਬਣਿਆ ਹੈ ਉਹ ਕੀਰਤਨ ਕਿੱਦਾਂ ਬਣਿਆ ਗੁਰ ਸੋਭ ਦ੍ਰਿਸ਼ਟੇ ਸਭ ਉਪਰੇ ਕਿੰਨੀ ਜਿਸ ਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੁ ਨਾਨਕ ਜਿਨ ਸਤਿਗੁਰ ਗੁਰ ਗੁਰੇ ਸੁਭ ਦ੍ਰਿਸ਼ਟ ਸਭ ਉਪਰੇ ਕਿੰਨੀ ਮੈਨੂੰ ਸਾਰੇ ਤੋਂ ਉੱਚਾ ਕਰ ਦਿੱਤਾ ਜਿਸ ਕੇ ਹਿਰਦੇ ਮੰਤਰ ਦੇ ਹਰੀ ਜਿਹਦੇ ਹਿਰਦੇ ਚ ਗੁਰਮੰਤਰ ਵਸਾਤਾ ਉਹਦੇ ਅੰਦਰ ਕੀ ਚੱਲਣ ਲੱਗ ਪਿਆ ਉਹ ਅੱਠੇ ਪੈਰ ਆ ਕੀਰਤ ਹੋਣ ਲੱਗ ਪਈ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੁ ਨਾਨਕ ਸਤਿਗੁਰ ਪੂਰਾ ਇਹ ਅਖੰਡ ਕੀਰਤਨ ਹੈ ਤੇ ਇਹਦੀ ਰਹਾਉ ਦੀ ਤੁਕ ਹੈ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੁਗਾ ਬਾਕੀ ਜਿਹੜਾ ਗਾਉਣਾ ਵਜਾਉਣਾ ਉਹਦੇ ਲਈ ਲਿਖਿਆ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ ਰਾਗ ਗਾਉਣਾ ਵਜਾਉਣਾ ਨਹੀਂ ਹੈ ਸਿੱਖੀ ਦੇ ਵਿੱਚ ਪ੍ਰਧਾਨ ਪ੍ਰਧਾਨ ਹੈ ਨਾਮ ਜਪ ਕੇ ਅੰਦਰ ਚਾਰੇ ਸ਼ਬਦ ਦਾ ਹਾਰ ਪੈ ਜੇ ਚੌਵਾਂ ਅੱਖਰਾਂ ਦਾ ਔਰ ਇਹ ਸ਼ਬਦ ਹਾਰ ਵਾਂਗੂ ਹਰ ਹਰ ਹਾਰ ਕੰਠ ਹੈ ਬਣਿਆ ਗੁਰੂ ਰਾਮਦਾਸ ਕਹਿੰਦਾ ਹਰ ਕੀਰਤ ਹਮਰੀ ਰਾਮ ਨਾਮ
ते नाम मेरा प्राण सखाई गुरमते नाम मेरा प्राण
सखाई एक शब्द मेरे प्राण बसत हैं बहुत जन्म नाम मन वेदिया दयाल सेती मेरी माई बाबा नानक कहंदा एक शब्द जेड़ा है हुण जेड़ा पांच शब्द दिंदा साडा बाबा नानक ते कहंदा भाई एक शब्द है एक शब्द मेरे प्राण बसत है बहुत जन्म नामा मैं नहीं मुड़के जन्म मरन चाहता जे शब्द बस गया अंदर इहो ही रहौ दी तो के कहरी हर कीरत हर जन के वड पार बड़े हर जन के वड पार बड़े जिन हर हर सरदा हर प्यास प्यास ही नहीं है इतने सियारी है नहीं बड़े ध्यान की चीज है सारे शब्द अखीरले लफ्ज ना सियारी है इतने सियारी है नहीं हर प्यास पढ़ना इन
हर जन के वड पार बड़े हर जन के वड पार बड़े जिन हर हर सरदा हर प्यास
हर हर सरदा जिन्हों नाम जपन की सरदा लग गई प्यास लग गई
हर जन के वड पार बड़े हर जन के वड पार बड़े जिन हर हर सरदा हर प्यास ए हर हर नाम मिले ते पुतास हर हर नाम मिले मिल संगत गुण परदास मिल संगत गुण परदास मेरे मीत गुरुदेव मुखो राम नाम परदास
जिन हर 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 रस नाम न पाया
जिन हर 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 रस नाम न पाया
ते पार ही जम पास जम है मरण तो बाद भावे जिन्ना मर्जी भी जप लो जे रस नहीं आया ते जम ले जाणगे भावे इज्जत ना ले जाण पुलिस वाले कई बारी कुटदे मारदे बेइज्जती करके ले जांदे ने कईआं नूं पॉलिटिकल बंदिआं नूं बड़ी इज्जत नाल ले जांदे ले जाण ले जाण च फर्क है लेकिन जम दे वस च है जिन च कर रस नहीं आया रस जदों आया उदों जम दा फंदा टुट गया फिर उस जांदे लग गए नहीं इस तुक चू बड़िया बड़िया सच्चाइयां मिल रही जम पास है जिन च कर रस नहीं आया क्योंकि इत्थे रस लिखे आ जिन च कर जपी जाने जम दी मार च है ओदी कृपा ना जे प्रकाश हो गया अंदर फिर जब तू छुट गए इस करके महाराज इत्थे कह रहे
हर हर नाम मिले हर जिन हर 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 रस नाम न पाया
समझो पंजा प्यारियां कोलों शब्द लैके ते ओदी असीं जपी जाने असीं जमा तो छुट जांगे नहीं भाई इत्थे ब्रेकां ला के नहीं बह जाना जिन चिकर रस नहीं आना उन चिकर जमा तो छुटना नहीं डिसिपलिन है ये कोई सौखा राज एवे नहीं है खेड़ पी जो बाणी ना बाणी कहती है जी नाम जपी चलो जमा दे मार तू छुट जाओ भाई बाणी ये भी कह रही है भी जेकर रस नहीं आएगा जम ले जाएंगे तानू इज्जत ना ले जाएंगे पर है जम दी मार
जिन हार 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 रस नाम न पाया, जिन हार 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 रस नाम न पाया, ते पागनी जम पासे जो सत गोरे शरण संगत नहीं आए, जो सत गोरे शरण संगत नहीं आए, त्रिग जीवन त्रिजीवासे
जेड़े ते नाम जपन लापे ते जेड़ी हली आए नहीं शरण च, वो महाराज कहते उन्होंने सौ बारी फिटे हूं, त्रिग कहते सौ बारी फिटे हूं, ते त्रिग ही उन्हों का जीना।
जिन हां जो सतगुर शरण संगत नहीं आए, जो सतगुर शरण संगत नहीं आए, त्रिग जीवन त्रिग जीवास, जिन हर जन सतगुर संगत पाई, जिन हर जन सतगुर संगत पाई, तिन तोर मस्तक लिखिया लिखासे, तिन तोर मस्तक लिखिया लिखासे, ते तन तन सत संगत जित हारे दस
ਬਾਹਰਲੀ ਸੰਗਤ ਚ ਰਸ ਨਹੀਂ, ਸਤ ਸੰਗਤ ਲਿਖਿਆ ਉਹ ਧਨ ਧਨ ਅੰਦਰ ਜਾ ਕੇ ਸਤ ਸੰਗਤ ਮਿਲੀ, ਫਿਰ ਰਸ ਆਇਆ, ਫਿਰ ਜਮਾਂ ਤੋਂ ਛੁੱਟਿਆ,
ਧਨ ਧਨ ਸਤ ਸੰਗਤ
ਮਿਲ ਜਾਣ, ਉੱਥੇ ਜਾ ਕੇ ਗੁਰੂ ਨਾਨਕ ਮਿਲਦਾ, ਫਿਰ ਨਾਮ ਦਾ ਪ੍ਰਗਾਸ ਹੁੰਦਾ ਹੈ। ਰਹਾਉ ਦੀ ਤੁਕ ਸੀ ਪ੍ਰਗਾਸ, ਹੁਣ ਸਿੱਖੀ ਚ ਕੀ ਹੈ? ਅੱਜ ਦਿਵਾਲੀ ਦਾ ਦਿਨ ਹੈ ਤਾਂ ਮੈਂ ਸ਼ਬਦ ਲਾਇਆ, ਦਿਵਾਲੀ ਦੇ ਦਿਨ ਚ ਸਾਰੀ ਸਿੱਖੀ ਹੀ ਹਿੰਦੂ ਬਣ ਗਈ, ਉਹ ਬਾਹਰ ਦੀਵੇ ਜਗਾਉਂਦੀ, ਇੱਥੇ ਤੱਕ ਕਿ ਅੰਮ੍ਰਿਤਸਰ ਚ ਦਿਵਾਲੀ ਸਾਰੀ ਦੁਨੀਆਂ ਚ ਮਸ਼ਹੂਰ ਹੈ ਸਿੱਖਾਂ ਦੀ। ਉਹ ਕਦੋਂ ਦਾ ਰਾਮ ਚੰਦ ਆਇਆ, ਕਦੋਂ ਉਹ ਪਤਾ ਨਹੀਂ ਆਇਆ ਸੀ ਜਾਂ ਨਹੀਂ, ਕੀ ਹੋਇਆ ਕੀ ਨਹੀਂ, ਹਲੀ ਤੱਕ ਹਿੰਦੂ ਬਾਤ ਬੜੀ ਫਿਰਦੇ, ਬਾਹਰ ਦੀਵੇ ਜਗਾਈ ਜਾਂਦੇ। ਫਿਰ ਕਹਿੰਦੇ ਜੀ ਨਹੀਂ, ਛੇਵੀਂ ਪਾਤਸ਼ਾਹੀ ਗਵਾਲੀਅਰ ਦੇ ਕਿਲ੍ਹੇ ਚੋਂ ਆਏ, ਉਹ ਛੇਵੀਂ ਪਾਤਸ਼ਾਹੀ ਦੇ ਸਾਹਮਣੇ ਉਹਦੇ ਬਾਬੇ ਦਾ ਸ਼ਬਦ ਹੈ ਮਹੱਲੇ ਚੌਥੇ ਦਾ, ਭਾਈ ਬਾਹਰ ਪ੍ਰਗਾਸ ਨੇ, ਇਹ ਹਿੰਦੂਇਜ਼ਮ ਹੈ ਜਿਹੜੇ ਬਾਹਰ ਦੀਵੇ ਜਗਾਉਣੇ। ਅੱਜ ਤਿੰਨ ਸ਼ਬਦ ਹੋਰ ਇਸੇ ਭਾਵ ਦੇ ਲਾਂਗੇ, ਵੀ ਸ਼ਬਦ ਦਾ ਭੈ ਖਾ ਕੇ ਅਸੀਂ ਕਿਹੜੇ ਦੀਵੇ ਨਾਲ ਦੇਖਣਾ ਜਿਹਦੇ ਨਾਲ ਜੰਮ ਵੀ ਦੂਰ ਹੋ ਜਾਂਦਾ। ਬਾਹਰਲੇ ਦੀਵੇ ਕੀ ਹੈ? ਇਹ ਹੈ ਆਹ ਲਾਈਨ ਉਸ ਵੇਲੇ ਬਾਬੇ ਫਰੀਦ ਦੀ ਸੀ, ਤਾਂ ਜਾ ਕੇ ਬਾਬੇ ਨਾਨਕ ਜਾਂ ਸਿੱਖ ਕੇ ਪਲਟਾ ਆਇਆ ਵੀ ਇਹ ਬਾਹਰਲੇ ਦੀਵੇ ਦੀਵਾਲੀਆਂ ਮਨਾਉਣੀਆਂ ਇਹ ਸਾਰਾ ਕੁਛ ਕਰਨਾ ਇਹ ਗਲਤ ਕੰਮ ਹੈ। ਅਸਲ ਕੰਮ ਕੀ ਹੈ? ਅਸਲ ਚੀਜ਼ ਇਹ ਹੈ
ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰ ਦਿਸੇ
ਸਲੋਕ ਹੈ, ਮੁਸ਼ਕਿਲ ਹੈ, ਪਹਿਲਾਂ ਸਮਝ ਲਈਏ ਫਿਰ ਗਾਉਣ ਦਾ ਸਵਾਦ ਆਉ। ਫਰੀਦਾ ਕੰਨ ਮੁਸੱਲਾ ਸੂਫ ਗਲੇ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਫਰੀਦਾ ਮੋਢੇ ਤੇ ਤੂੰ ਮੁਸਲਮਾਨ ਜਿਹੜੇ ਨਵਾਜ਼ ਪੜ੍ਹਦੇ ਮੁਸੱਲਾ, ਜਿਹੜੀ ਬੈਠਣ ਵਾਲੇ ਆਸਣ ਹੁੰਦਾ ਉਹ ਤੂੰ ਮੋਢੇ ਤੇ ਰੱਖਿਆ, ਬੜਾ ਭੇਖ ਬਣਾਇਆ ਤੂੰ ਬੰਦਗੀ ਕਰਨ ਵਾਲਿਆਂ ਦਾ, ਮੋਢੇ ਤੇਰੇ ਮਸੱਲਾ ਤੇ ਗਲ ਤੂੰ ਕਾਲਾ ਸੂਫ ਪਾਇਆ ਐਨ ਫਕੀਰਾਂ ਵਾਲਾ ਤੇ ਤੇਰੇ ਦਿਲ ਚ ਤੇ ਕੈਂਚੀ ਐ ਕਪਟ ਦੀ ਤੇ ਮੂੰਹ ਤੂੰ ਗੁੜ ਵਰਗੀਆਂ ਮਿੱਠੀਆਂ ਗੱਲਾਂ ਕਰਦਾ ਦਿਲ ਕਾਤੀ ਗੁੜ ਵਾਤ ਵਾਤਾਂ ਤੂੰ ਗੁੜਾਂ ਵਰਗੀਆਂ ਕਰਦਾ ਉਤੋਂ ਮਿੱਠੀਆਂ ਤੇ ਅੰਦਰ ਤੇਰੀ ਛੁਰੀ ਐ ਇਸ ਕਰਕੇ ਹੁਣ ਆਓ ਪੜੀਏ ਇਹ ਹੈ ਵੀ ਸਿੱਖੀ ਚ ਜੋ ਮਰਜ਼ੀ ਭੇਖ ਕਰ ਲਓ ਬਾਹਰ ਤੇ ਜੇ ਅੰਦਰ ਅੰਧਿਆਰੀ ਰਾਤ ਹੈ ਬਾਹਰ ਚਾਨਣਾ ਦਿਸਦਾ ਅੰਦਰ ਅੰਧਿਆਰੀ ਰਾਤ ਹੈ ਇਹ ਸਲੋਕ ਸਾਹਮਣੇ ਸੀ ਇਸ ਸਲੋਕ ਦੇ ਉੱਤੇ ਹੀ ਗਾਂ ਫਿਰ ਸ਼ਬਦ ਆਉਣੇ ਹੈ ਪਹਿਲੀ ਹੈ ਫਰੀਦ ਦਾ ਸਲੋਕ ਆਇਆ ਫਰੀਦ ਦਾ ਕੰਨ ਮਸੱਲਾ ਇਹਦੇ ਤੇ ਕਿਹਾ ਅੰਧੀ ਕੋਠੀ ਤੇਰਾ ਨਾਮ ਨਹੀਂ 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 ਇਸੇ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਰਾਗਾਂ ਤੋਂ ਪਹਿਲਾਂ ਸ਼ਬਦ ਦਿੱਤੇ ਹੈ ਉਹ ਤੁਕ ਆਈ ਹੈ ਜੇਵੜ ਆਪ ਤੇਵੜ ਤੇਰੀ ਦਾਤ ਜਿਨੇ ਦਿਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ ਸਨਾਤ ਕਹਿੰਦੇ ਸਨਾਟਾ ਪਏ ਅੰਦਰ ਜਿੱਦਾਂ ਹਨੇਰੀ ਰਾਤ ਚ ਬੀਂਡੇ ਬੋਲਦੇ ਹੁੰਦੇ ਤੇ ਸੁਨ ਸਨਾਟ ਹੁੰਦੀ ਤੇਰੇ ਅੰਦਰ ਤੇ ਸੁਨ ਸਨਾਟ ਹੈ ਪਰ ਤੂੰ ਜਿੱਡਾ ਵੱਡਾ ਰੱਬ ਆਪ ਹੈ ਤੇਰੀ ਜਦੋਂ ਉੱਡੀ ਵੱਡੀ ਦੀ ਦਾਤ ਹੋਣੀ ਜਿਹੜਾ ਅੰਦਰ ਰਾਤ ਪਈ ਸੀ ਉਹ ਦਿਨ ਚ ਤਬਦੀਲ ਹੋਏ ਇੱਥੇ ਕੋਈ ਦਿਨ ਰਾਤ ਬਣਾਉਣ ਦਾ ਮਸਲਾ ਨਹੀਂ ਇੱਥੇ ਮਾਰੇ ਸ਼ਬਦ ਕਹਿ ਰਹੇ ਮਹੱਲਾ ਪਹਿਲਾ ਕਹਿ ਰਿਹਾ ਵੀ ਜੇਵੜ ਆਪ ਤੇਵੜ ਤੇਰੀ ਦਾਤ ਜਿੰਨੇ ਦਿਨ ਇੱਥੋਂ ਸਾਬਤ ਹੁੰਦਾ ਨੰਨੇ ਨੂੰ ਔਂਕੜ ਹੈ ਥੱਲੇ ਦਿਨ ਤੇ ਸਟਰੈਸ ਦਿੱਤੀ ਹੈ ਅੰਦਰ ਰਾਤ ਸੀ ਜਿੰਨੇ ਦਿਨ ਕਰਕੇ ਕੀਤੀ ਰਾਤ ਜੇ ਤੂੰ ਖਸਮ ਵਸਾਰੇ ਤੇ ਕਮਜਾਤ ਰਾਤ ਨੂੰ ਜਿਹੜੀ ਇਸਤਰੀ ਆਪਣਾ ਖਸਮ ਵਸਾਰਦੇ ਉਹਨੂੰ ਕੀ ਕਹਿੰਦੇ ਆ ਕਮਜਾਤ ਰਾਤ ਜੇਵੜ ਆਪ ਤੇਵੜ ਤੇਰੀ ਦਾਤ ਜਿੰਨੇ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ ਇਹ ਮਹੱਲੀ ਪਹਿਲੀ ਦਾ ਸ਼ਬਦ ਹੈ ਅੱਗੇ ਮਹੱਲੀ ਚੌਥੇ ਦਾ ਸ਼ਬਦ ਇਸੇ ਕਰਕੇ ਆਇਆ ਦੂਜੇ ਤੀਜੇ ਦਾ ਨਹੀਂ ਆਇਆ ਮਹੱਲੀ ਚੌਥੇ ਦੇ ਇਸੇ ਭਾਵ ਦਾ ਸ਼ਬਦ ਅੰਦਰੋਂ ਕੱਢ ਕੇ ਇਹਦੇ ਅੱਗੇ ਆਇਆ ਹੈ ਵੀ ਜਿਹੜੀ ਅੰਦਰਲੀ ਰਾਤ ਹੈ ਉਹ ਦਿਨ ਚ ਕਿੱਦਾਂ ਤਬਦੀਲ ਹੋਏ ਮੇਰੇ ਅੰਦਰ ਪ੍ਰਕਾਸ਼ ਕਿੱਦਾਂ ਹੋਏ ਹਨੇਰੀ ਕੋਠੀ ਚ ਪਹਿਲੀ ਇੱਥੇ ਪਹਿਲਾ ਸ਼ਬਦ ਇੱਥੇ ਖਤਮ ਹੁੰਦਾ ਹੈ ਜੇ ਵਡਾਪ ਤੇਵੜ ਤੇਰੀ ਦਾਤ ਜਿੰਨੇ ਦਿਨ ਕਰਕੇ ਕੀਤੀ ਰਾਤ ਮਹੱਲੀ ਚੌਥੇ ਨਾ ਕੇ ਬੇਨਤੀ ਦਾ ਸ਼ਬਦ ਰਿਹਾ ਮੇਰੇ ਪਰਿਭਾਸ਼ੀ ਬਣ ਗਈ ਹੈ ਵੀ ਚਾਰੇ ਅੱਖਰ ਜਿਹੜੇ ਹੈ ਉਹ ਜੁਗਨੂ ਵਾਂਗੂ ਲਾਟੂਆਂ ਵਾਂਗੂ ਅੰਦਰ ਜਗਦੇ ਪਏ ਤੇ ਫਿਰਦੇ ਪਏ ਨੇ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਏ ਹਰ ਨਾਮਾ ਹਾਰ ਉਰੇ ਹਾਰ। ਕੀਰਤ ਦੀ ਡੈਫੀਨੇਸ਼ਨ ਹੈ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੇਰਾ ਐਸਾ ਅੰਦਰ ਪ੍ਰਕਾਸ਼ ਆ ਉਹ ਚਾਰੇ ਅੱਖਰ ਹੀ ਸਦਾ ਲਈ ਦੀਵਾਲੀ ਬਣ ਗਈ ਮੇਰੇ ਲਈ। ਮੈਂ ਦੀਵਾ ਕਾਹਦੇ ਨੇ ਜਗਾਇਆ ਸਤਿਗੁਰ ਸ਼ਬਦ ਦੇ ਉਹ ਜਿਹੜਾ ਮੈਨੂੰ ਪੰਜਾਂ ਪਿਆਰਿਆਂ ਤੋਂ ਫਤਿਹ ਦੀ ਸ਼ਕਲ ਚ ਸ਼ਬਦ ਮਿਲਿਆ ਸੀ ਚੋਖਰਾ ਉਹਦੀ ਮੈਂ ਕਮਾਈ ਕੀਤੀ ਉਹਦੇ ਨਾਲ ਅੰਦਰ ਦੀਵਾ ਜਲਿਆ ਇਹ ਰਹਾਓ ਦੀ ਤੁਲਕ ਹੈ। ਇਸ ਕਰਕੇ ਰਹਿ ਰਾਸ ਕੀ ਕੀਰਤ ਕੀ ਮੇਰੀ ਉਹ ਸਤਿਗੁਰ ਕੋਠੀ ਤੇਰਾ ਨਾਂ ਨਹੀਂ ਸੀ ਨਾ ਉੱਥੇ ਬਿਰ ਸਿਉ ਰਤਨ ਕੋਠੜੀ ਰਤਨ ਕੋਠੜੀ ਰਹਾ ਉਹਦੀ ਤੁਰਕ। ਅਗਲੀ ਕੀ ਹੋਇਆ ਜਿਹੜਾ ਅਭਿਆਸੀ ਜਨ ਸੀ ਜਦੋਂ ਅੰਦਰ ਇਹ ਪ੍ਰਕਾਸ਼ ਹੋਇਆ ਉਹ ਬਿਸਮ ਉਹ ਹੋਰ ਹੀ ਤਰ੍ਹਾਂ ਮਸਤ ਹੋ ਗਿਆ। ਅਗਲੀ ਤੁਕ ਹੈ ਬਿਸਮਨ ਮਗਨ ਪਏ ਮਗਨ ਮਗਨ ਉਮਾ ਸੰਗ ਮਾਤੇ ਮਗਨ ਪਏ ਉਮਾ ਸੰਗ ਮਾਤੇ ਪੋਤ ਪੋਤ ਲਪਟਾਈ ਪੋਤ ਪੋਤ ਲਪਟਾਈ ਪੋਤ ਪੋਤ ਲਪਟਾਈ ਪੋਤ ਪੋਤ ਲਪਟਾਈ ਪੋਤ ਪੋਤ ਕਹਿੰਦੇ ਜਿਸ ਵੇਲੇ ਆ ਜੁਲਾਹੇ ਬੁਣਦੇ ਨੇ ਕੱਪੜਾ ਇੱਕ ਤਾਣਾ ਸਿੱਧਾ ਹੁੰਦਾ ਦੂਸਰਾ ਕੁੱਚ ਮਾਰ ਕੇ ਉਹਦੇ ਚ ਜੋਤੋਂ ਦੀ ਲਿਆਉਂਦੇ ਨੇ ਤਾਂ ਕੱਪੜਾ ਬੁਣਿਆ ਜਾਂਦਾ। ਕਹਿੰਦੇ ਮੈਂ ਰੱਬ ਨਾਲ ਏਦਾਂ ਓਤ ਪੋਤ ਹੋ ਗਿਆ ਜਿੱਦਾਂ ਕੱਪੜੇ ਦੇ ਵਿੱਚ ਤੰਦ ਇੱਕ ਦੂਜੇ ਨੂੰ ਲਿਪਟ ਜਾਂਦੇ ਓਤ ਪੋਤ ਹਰੀ ਬਾਣੀ ਇੱਕ ਰੂਲ ਚੱਲ ਰਿਹਾ ਹੈ ਜਿਹੜਾ ਇਹਨਾਂ ਅੱਖਾਂ ਨਾਲ ਦੇਖਾਂਗੇ ਬਾਹਰ ਉਹਨੂੰ ਦੇਖਣਾ ਕਿਹਾ। ਬਾਣੀ ਚ ਬੜੇ ਧਿਆਨ ਨਾਲ ਜੇ ਦੇਖੋ, ਜਿਹੜੀ ਚੀਜ਼ ਅੰਦਰ ਦੇਖਾਂਗੇ ਸਪਿਰਚੁਅਲੀ, ਉਹਦੇ ਲਈ ਡਿੱਠਾ ਹੋਏਗਾ ਜਾਂ ਦੇਖਣਾ। ਇਹ ਲਫ਼ਜ਼ ਸਪੈਸ਼ਲ ਰਿਜ਼ਰਵ ਨੇ। ਇਸ ਕਰਕੇ ਜਿਹੜੀ ਅੰਦਰ ਰਤਨ ਕੋਠਲੀ ਖੁੱਲੀ, ਉਹਦੇ ਲਈ ਦੇਖਣਾ ਨੀ ਲਿਖਿਆ, ਉਹਦੇ ਲਈ ਭੇਖ ਲਿਖਿਆ। ਸਾਰਾ ਵਰਤਿਆ ਕਦੋਂ? ਸਤਿਗੁਰ ਪਾਹੂ ਨਿਵਲ ਮਾਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਗੁਰ ਜੋ ਸ਼ਬਦ ਹੈ ਉਹ ਤੇ ਚਾਬੀ ਹੈ, ਤੇ ਜਿਹੜਾ ਮਾਨ ਹੈ ਇਹਨੂੰ ਸੰਗਲੀ ਕੁੰਡਾ ਤੇ ਉੱਤੇ ਜਿੰਦਰਾ ਠੁਕੇ ਆ, ਜਿੰਦਰਾ ਵੱਜਾ। ਪਾਹੂ ਨਿਵਲ ਕਹਿੰਦੇ ਆ ਸੰਗਲੀ ਕੁੰਡਾ ਤੇ ਨਾਲ ਜਿੰਦਰਾ ਵੱਜਾ ਹੋਏ। ਮਾਨ ਨੂੰ ਤੇ ਮਨ ਤੇ ਛੱਤ ਕਾਹਦੀ ਹੈ? ਤਨ ਦੀ। ਕੋਠਾ ਕਾਹਦਾ? ਤਨ ਦਾ। ਸੋ ਗੁਰ ਕੁੰਜੀ ਪਾਹੂ ਨੇ ਵਲ ਮਾਨ, ਮਹੱਲਾ ਦੂਜਾ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਾਬੇ ਨਾਨਕ ਕੋਲੋਂ ਜੋਤ ਖਿੱਚੀ ਸੀ ਬਾਬੇ ਲਹਿਣੇ ਨੇ, ਉਹਦਾ ਸਲੋਕ ਹੈ ਗੁਰ ਕੁੰਜੀ ਪਾਹੂ ਨਿਵਲ ਮਾਨ, ਪਾਹੂ ਨਿਵਲ ਮਾਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਬਗੈਰ ਬਾਬੇ ਨਾਨਕ ਤੋਂ ਜਾਂ ਗੁਰੂ ਜੋਤ ਤੋਂ ਕਿਸੇ ਦੇ ਹੱਥ ਚ ਕੁੰਜੀ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਭਾਈ ਗੁਰਦਾਸ ਨੂੰ ਫੜਾਤੀ ਜੀ, ਉਹ ਕੁੰਜੀ ਲਾਓਗੇ ਤਾਂ ਗੁਰੂ ਗ੍ਰੰਥ ਸਾਹਿਬ ਖੁੱਲੂ। ਦੇਖੋ ਤੁਸੀਂ ਕੈਸੀਆਂ ਬਾਣੀ ਤੋਂ ਉਲਟ ਗੱਲਾਂ ਹੈ। ਗੁਰੂ ਕੋਲ ਕੁੰਜੀ ਆ, ਉਹਨੇ ਪ੍ਰਗਾਸ਼ ਕਰਨਾ। ਇਸੇ ਕਰਕੇ ਬੇਨਤੀ ਹੈ ਮੇਰੇ ਛੱਡ ਕੇ ਸਿੱਖੀ ਚ ਅਸੀਂ ਹੋਰ ਹੀ ਭਰਮਾਂ ਚ ਪਈ ਫਿਰਦੇ, ਉਹਦੇ ਨਾਲ ਅੰਦਰ ਦੀਵਾ ਜਗ ਜਾਓ। ਮਹਾਰਾਜ ਦੀਆਂ ਸਿਰਫ ਇੱਕ ਸ਼ਬਦ ਦੀਆਂ ਦੋ ਤੁਕਾਂ ਲਾਂਗੇ, ਉਹ ਹੈ ਦਾ ਮਤਲਬ ਇਸ ਬੌਡੀ ਦੇ ਅੰਦਰੋਂ ਹੀ ਮੈਨੂੰ ਮਿਲ ਗਿਆ। ਚਿਰਾਗ ਉਰਦੂ ਲਫ਼ਜ਼ ਹੈ, ਚਿਰਾਗ ਮੈਨੇ ਦੀਵਾ ਬਲਿਓ ਸਭ ਕਾ ਸਭ ਕਾ ਧਰਮ ਹੈ। ਸਿੱਖੀ ਸਿੱਖੀ ਹੈ ਕੀ ਹੈ? ਬਲਿਓ ਚਿਰਾਗ ਅੰਧਿਆਰ ਮੈਂ, ਅੰਦਰ ਹਨੇਰਾ ਪਏ ਅਸੀਂ ਇਸ ਜਿਸਮ, ਚਿਰਾਗ ਬਲ ਉੱਠਿਆ, ਸਭ ਕਾਲ ਉਤਰੀ, ਸਾਰਾ ਕਲਯੁਗ ਦੇ ਵਿੱਚ ਜਿਹੜੇ ਵੀ ਤਰੇ ਹੈ ਉਹ ਇਸ ਨਾਮ ਨਾਲ ਤਰੇ ਹੈ। ਕਾਲ